ਬੇਨਤੀ ਹੈ ਜੀ, ਸਤਿਗੁਰੂ ਜੀ ਦੇ ਚਰਨਾਂ 'ਚ ਮੰਗਲਾ ਚਰਨ ਕਰਨ ਲੱਗਿਆਂ ਸਾਰੇ 10 ਗੁਰੂ ਸਾਹਿਬਾਨਾਂ ਦੇ ਨਾਮ ਬੇਨਤੀ ਹੈ, ਸਾਰੇ ਰਲ ਕੇ ਜਿਨ੍ਹਾਂ ਨੂੰ ਯਾਦ 'ਤੇ ਬੋਲਿਆ ਕਰੋ। ਬੇਨਤੀ ਉਹ ਅਰਦਾਸ ਦੇ ਸ਼ਬਦ ਹਨ, ਗੁਰੂ ਨਾਨਕ ਪਗ ਪੰਕਜ ਬੰਧਨ ਪਗ, ਸਿਮਰੋ ਅੰਗਦ ਦੁਖ ਨਿਕੰਦਨ, ਗੁਰੂ ਅਮਰਦਾਸ ਹਿਰਦੈ ਨਿਤ
ਧਿਆਵੋ,
ਹਿਰਦੈ ਨਿਤ ਧਿਆਵੋ, ਸ਼੍ਰੀ ਗੁਰੂ ਰਾਮਦਾਸ ਗੁਣ
ਗਾਵੋ,
ਗੁਰੂ ਅਰਜਨ ਬਿਘਨਨ ਕੇ
ਨਾਸਕ,
ਬਿਘਨਨ ਕੇ
ਨਾਸਕ,
ਹਰ ਗੋਬਿੰਦ ਸ਼ੁਭ ਮਤ
ਪ੍ਰਕਾਸ਼ਕ,
ਸਿਰ ਹਰ ਰਾਇ ਨਮੋ ਕਰ
ਜੋਰੀ,
ਨਮੋ ਕਰ
ਜੋਰੀ,
ਸਿਰ ਹਰ ਕ੍ਰਿਸ਼ਨ ਮਨਾਉਂਬੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ
ਕਿਰਪਾਲਾ,
ਸ੍ਰੀ ਗੁਰੂ ਗੋਬਿੰਦ ਸਿੰਘ
ਵਿਸਾਲਾ,
ਤਰੋ ਤਰਾ ਤਾਰ ਪੁਨ ਪੁਨ
ਸੀਸਾ,
ਪੁਨ ਪੁਨ ਸੀਸਾ, ਬੰਦੋ ਬਾਰ ਬਾਰ
ਜਗਦੀਸਾ,
ਜਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ
ਅਨੁਰਾਗ,
ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਪਾਤਸ਼ਾਹੀ ਦਸਵੋਂ ਗੁਰੂ ਸਿੱਖਣ ਕੋ ਸੁਖਦਾਏ, ਦੇਗ ਤੇਗ ਕੋ ਬੜ ਤਣੀ ਮਹਿਮਾ ਕਹੀ ਨਾ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਵਿੱਤਰ ਦਰਬਾਰ ਅੰਦਰ ਕੌਮ ਦਾ ਮਹਾਨ ਢਾਡੀ ਜਥਾ ਸਤਿਕਾਰਯੋਗ ਭਾਈ ਫੌਜਾ ਸਿੰਘ ਜੀ ਸਾਗਰ ਮਹਾਰਾਜ ਜੀ ਦੇ ਪਿਆਰ ਵਿੱਚ ਸ਼ਰਧਾ ਭਾਵਨਾ ਨਾਲ ਬਾਬਾ ਬੁੱਢਾ ਸਾਹਿਬ ਧੰਨ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਦੀ ਪਵਿੱਤਰ ਯਾਦ ਇਤਿਹਾਸ ਅਤੇ ਢਾਡੀ ਵਾਰਾਂ ਰਾਹੀਂ ਸਾਡੇ ਦਿਲਾਂ ਅੰਦਰ ਵਸਾ ਰਹੇ ਹਨ। ਉਪਰੰਤ ਲੜੀ ਵਾਰ ਗੁਰੂ ਇਤਿਹਾਸ ਦੇ ਵਿਚਾਰ ਸ੍ਰੀ ਨਾਨਕ ਪ੍ਰਕਾਸ਼ ਦੇ ਮੁਤਾਬਕ ਚੱਲ ਰਹੀ ਹੈ। ਦੋ ਚਾਰ ਮਿੰਟ ਲੱਗਦੇ ਹਨ ਕਿਉਂਕਿ ਢਾਡੀ ਵਾਰ ਰਾਹੀਂ ਬਹੁਤ ਉੱਚੀ ਆਵਾਜ਼ ਵਿੱਚ ਸੁਰਾਂ ਲੱਗੀਆਂ ਹੋਣ ਕਾਰਨ ਬੋਲਣ ਦਾ ਅੰਦਾਜ਼ ਉੱਥੇ ਤੱਕ ਪਹੁੰਚਿਆ ਹੁੰਦਾ ਹੈ। ਜਦੋਂ ਬਾਅਦ 'ਚ ਦੋ ਚਾਰ ਮਿੰਟ ਲੱਗਦਾ ਜਿਵੇਂ ਮੇਰੀ ਆਵਾਜ਼ ਤੁਹਾਡੇ ਤੱਕ ਜਾ ਨਹੀਂ ਰਹੀ, ਇੱਕ ਭੁਲੇਖਾ ਹੁੰਦਾ ਹੈ। ਆਵਾਜ਼ ਆ ਰਹੀ ਹੁੰਦੀ ਪਰ ਮਹਿਸੂਸ ਹੁੰਦਾ ਹੈ ਆਪ ਜੀ ਨੇ ਕਿਰਪਾ ਕਰਨੀ, ਉੱਚਾ ਨੀਵਾਂ ਬੋਲਿਆ ਗਿਆ, ਮਾਫ਼ ਕਰਨਾ। ਬੇਨਤੀ ਕਰ ਲੱਗਾ ਸੀ ਸਤਿਗੁਰੂ ਜੀ ਨੇ ਪਤਤ ਉਦਾਹਰਨ ਮਹਾਰਾਜ ਜਿਹਦੀ ਬਾਂਹ ਪਕੜਦੇ ਕਰਨ ਉਹਨੂੰ ਕਦੇ ਅੱਧ ਵਿਚਾਲੇ ਨਹੀਂ ਛੱਡਦੇ। ਕਦੇ ਨਾ ਕਿਆ ਕਰੀਏ ਮਹਾਰਾਜ ਜੀ ਨੇ ਖੁਰੇ ਬਖਸ਼ਣਾ ਕਿ ਨਹੀਂ ਬਖਸ਼ਣਾ। ਜਿਨ੍ਹਾਂ ਨੂੰ ਉਹਨੇ ਨਾਮ ਬਖਸ਼ਣਾ ਹੋਵੇ ਉਹਨਾਂ ਨੂੰ ਸਤਿਗੁਰੂ ਆਪਣੇ ਦਰਸ਼ਨ ਹੀ ਨਹੀਂ ਦਿੰਦੇ ਅਤੇ ਆ ਸੰਗਤ ਵਿੱਚ ਨਹੀਂ ਲੈ ਕੇ ਆਉਂਦੇ। ਜਿਨ੍ਹਾਂ ਨੂੰ ਨਾਮ ਬਖਸ਼ਣਾ ਹੋਵੇ ਉਹਨਾਂ ਦੀ ਜ਼ੁਬਾਨ 'ਤੇ ਕਦੇ ਸਿਮਰਨ ਪਾਠ ਇਹ ਚੀਜ਼ਾਂ ਆਉਂਦੀਆਂ ਨੇ। ਇਸ ਗੱਲ ਦਾ ਪ੍ਰਤੀਕ ਕਿ ਉਹਨੇ ਬਖਸ਼ਣਾ ਹੈ ਅਤੇ ਆਪਣੀ ਕਤਾਰ ਵਿੱਚ ਖੜ੍ਹਾ ਕੀਤਾ ਹੈ, ਉਹਦੇ ਸ਼ੁਕਰ ਵਿੱਚ ਰਹੀਏ। ਭਾਈ ਮੋਲਾ ਉਹਦਾ ਮਨ ਡੋਲ ਗਿਆ, ਪਤਨੀ ਦੇ ਆਖੇ ਲੱਗਿਆ, ਮੌਤ ਹੋ ਗਈ। ਗੁਰੂ ਕੇ ਪਿਆਰਿਓ ਉਹ ਆਏ ਪਿੱਛੇ ਲੈ ਕੇ, ਸਾਹਿਬਾਂ ਨੇ ਬਚਨ ਦਿੱਤਾ ਦਸਵੇਂ ਜਾਮੇ ਵਿੱਚ ਹੁਣ ਬਖਸ਼ਾਂਗੇ, ਇਹ ਉਹਨਾਂ ਦੀ ਕਿਰਪਾਲਤਾ ਹੈ। ਪਿਆਰਿਓ ਉਹਨਾਂ ਨੇ ਬਖਸ਼ਣਾ ਦਸਵੇਂ ਜਾਮੇ ਅੰਦਰ। ਜਦੋਂ ਵਾਅਦਾ ਹੋ ਗਿਆ ਫਿਰ ਕੋਈ ਫਿਕਰ ਨਹੀਂ, ਗੁਰੂ ਪੂਰਾ ਜਦੋਂ ਵਾਅਦਾ ਕਰ ਲੈ ਤਾਂ ਬਸ ਬਖਸ਼ੇਗਾ। ਉਹਨਾਂ ਚਿਰ ਭੁਗਤਾਨਾ ਕਿੱਥੇ ਉਹ ਆਤਮਾ ਰਹਿੰਦੀ, ਕਿਹੜੇ ਕਿਹੜੇ ਸਰੀਰਾਂ 'ਚ ਹੋ ਕੇ ਆਉਂਦੀ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਕਦੇ ਵੀ ਇੱਧਰ ਸੋਚਣਾ ਵੀ ਨਹੀਂ ਚਾਹੀਦਾ। ਆਦਮੀ ਮਰ ਜਾਂਦਾ ਹੈ, ਆਤਮਾ ਕਿੱਥੇ ਰਹਿੰਦੀ ਹੈ? ਨਿਰੰਕਾਰ ਦੀਆਂ ਉਹ ਜਾਣੇ। ਪੁੱਛੋ ਵਾਲੇ ਫਕੀਰ ਮਹਾਂਪੁਰਸ਼ਾਂ ਕੋਲ ਇੱਕ ਸਾਧੂ ਆ ਕੇ ਘੜੀ ਉੜੀ ਬੇਨਤੀ ਕਰੇ। ਉਹ ਕਹਿੰਦੇ ਮੰਗੋ, ਕੀ ਮੰਗਦੇ ਹੋ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ? ਕਹਿੰਦਾ ਭਰਾ ਕੋਲੋ ਜ਼ਮੀਨ ਉਹਨੇ ਦੱਬ ਲਈ, ਉਹ ਛੁਡਾ ਦਿਓ। ਉਹਨਾਂ ਸਮਝਾਇਆ ਵੀ ਤੂੰ ਤਾਂ ਸਾਧੂ ਹੋ ਗਿਆ ਏ, ਗ੍ਰਿਸਤੀ ਨਹੀਂ, ਉਹ ਵਿਚਾਰਾ ਗ੍ਰਿਸਤੀ ਏ, ਉਹਦੇ ਬੱਚੇ ਰੋਟੀ ਖਾਣਗੇ, ਤੂੰ ਕਿਹੜੇ ਚੱਕਰ 'ਚ ਪੈ ਗਿਆ? ਤੂੰ ਨਾਮ ਜਪ, ਮਹਾਰਾਜ ਦੇ ਘਰ 'ਤੇ ਕੋਈ ਦਾਤ ਮੰਗ। ਫਿਰ ਅਗਲੇ ਦਿਨ ਆਇਆ, ਕਹਿਣ ਲੱਗੇ ਕੁਛ ਮੰਗ। ਕਹਿੰਦਾ ਜੀ ਉਹ ਸਰੀਰ ਕੋਲੋਂ ਮੇਰੀ ਜ਼ਮੀਨ ਛੁਡਾ ਦਿਓ, ਬਚਨ ਕਰੋ। ਉਹ ਕਹਿਣ ਲੱਗੇ ਸਾਧੂਆਂ ਦੇ ਸ਼ਰੀਕ ਵੀ ਹੁੰਦੇ ਕਹਿਣ, ਰੱਬ ਦੇ ਰਾਹ 'ਤੇ ਤੁਰੀਏ ਕੋਈ ਸ਼ਰੀਕ ਨਹੀਂ, ਸਾਰੇ ਇੱਕੋ ਹੀ ਭੈਣ ਭਰਾਵਾਂ ਮਹਾਰਾਜ ਜੀ ਦੇ ਬੱਚੇ ਹਾਂ। ਤੀਜੇ ਦਿਨ ਫਿਰ ਉਹੀ ਗੱਲ, ਕਹਿਣ ਲੱਗੇ ਭਾਵੇਂ ਮੈਂ ਦਾਨ ਕਰਦੇ ਹਾਂ ਪਰ ਉਹਦੇ ਕੋਲ ਨਹੀਂ ਰਹਿਣ ਦੇਣੀ। ਉਹ ਕਹਿਣ ਲੱਗੇ ਭਈ ਇਹ ਗੱਲਾਂ ਤਾਂ ਬਹੁਤ ਮਾੜੀਆਂ ਤੂੰ ਕਰ ਰਿਹਾ, ਗੁਰੂ ਨੂੰ ਦਾਨ ਕਰੇਗਾ, ਗੁਰੂ ਤੇਰੀ ਜ਼ਮੀਨ ਦਾ ਭੁੱਖਾ ਹੈ, ਗੁਰੂ ਘਰ ਕੋਈ ਉਹਦੇ ਬੱਚਿਆਂ ਨੂੰ ਰੋਟੀ ਚਾਹੀਦੀ, ਉਹ 'ਚ ਰਹਿਣ ਦੇ ਨਹੀਂ। ਚੌਥੇ ਦਿਨ ਆਇਆ ਅਤੇ ਉਹਨਾਂ ਦਾ ਇੱਕ ਢੰਗ ਸੀ, ਕਹਿਣ ਲੱਗੇ ਸੇਵਾਦਾਰ ਨੂੰ ਕਰੋ ਅਰਦਾਸ ਇਹਦੀ। ਉਹ ਕੇਤੀ ਲੰਮਾ ਪਿਆ, ਉਹ ਚੜ੍ਹਾਈ ਕਰ ਗਿਆ, ਮੌਤ ਹੋ ਗਈ। ਸੇਵਾਦਾਰ ਕਹਿੰਦਾ ਚੰਗੀ ਜ਼ਮੀਨ ਮੰਗਣ ਹੈ, ਤੁਸੀਂ ਤਾਂ ਉਸ ਵਿਚਾਰੇ ਨੂੰ ਉਹਨੂੰ ਗੱਡੀ ਚੜ੍ਹਾ ਦਿੱਤਾ ਏ, ਇਹ ਕੀ ਰਾਜ? ਕਹਿਣ ਲੱਗੇ ਨਾ ਗੱਲਾਂ 'ਚ ਦਖਲ ਅੰਦਾਜ਼ੀ ਨਹੀਂ ਕਰੀਦੀ, ਰੱਬ ਦੇ ਕੰਮ ਉਹ ਜਾਣੇ ਜਾਂ ਉਹਦਾ ਫਕੀਰ ਜਾਣੇ, ਦੁਨੀਆ ਨਹੀਂ ਕਦੇ ਸਮਝ ਸਕਦੀ ਇਹ ਕਹਾਣੀ ਕੀ ਹੈ। ਸਾਡੀ ਤਾਂ ਸੋਚਣੀ ਬੜੀ ਤੰਗ, ਅੱਖ ਦੇ ਵਿੱਚ ਖੁਰੇ ਕਿੰਨੀ ਕੁ ਈਰਖਾ ਅਹੰਕਾਰ ਦੁਐਸ਼ ਭਰ ਕੇ ਫਿਰ ਕਿਸੇ ਚੀਜ਼ ਨੂੰ ਵੇਖਦੇ ਹਾਂ। ਇਹ ਮਹਾਰਾਜ ਦੀ ਮਿਹਰ ਨਾਲ ਇਹਦੇ ਤੋਂ ਬਚਿਆ ਜਾ ਸਕਦਾ, ਮਾਫ਼ ਕਰਿਆ ਜੇ। ਹਰ ਕਿਸੇ ਨੂੰ ਆ ਸੰਗਤ ਨਹੀਂ ਨਜ਼ਰ ਆਉਂਦੀ ਅਤੇ ਹਰ ਕਿਸੇ ਨੂੰ ਕੀਰਤਨ ਅਤੇ ਕਥਾ ਸਤਿਗੁਰੂ ਕੇ ਸੇਵਾਦਾਰ ਉਸ ਰੂਪ ਵਿੱਚ ਨਹੀਂ ਨਜ਼ਰ ਆਉਂਦੇ। ਪਹਿਲਾਂ ਕੁਝ ਮਨ ਨੇ ਅੰਦਰ ਲਿਖਿਆ ਹੁੰਦਾ, ਉਸ ਰੂਪ 'ਚ ਤੱਕਣਾ ਹੈ। ਇਹ ਕਦੇ ਨਾ ਭੁੱਲ ਕਰੀਏ ਮਹਾਰਾਜ, ਇਹ ਅਸੀਂ ਉਹਦੇ ਸਾਰੇ ਸੇਵਾਦਾਰ ਹਾਂ, ਕਿਸੇ ਦੀ ਡਿਊਟੀ ਸਟੇਜ ਦੀ, ਕਿਸੇ ਦੀ ਸਾਹਮਣੇ, ਇੱਥੇ ਵਾਲਾ ਵੱਡਾ ਨਹੀਂ, ਸਾਹਮਣੇ ਵਾਲਾ ਛੋਟਾ ਨਹੀਂ, ਇਹ ਤਾਂ ਭਾਵਨਾ ਦੀ ਗੱਲ ਹੈ। ਜਿੱਥੇ ਕੋਈ ਖੜਾ ਕਹਿ ਉਹ ਇੱਕ ਵੱਖਰੀ ਕਹਾਣੀ ਹੈ। ਜਦੋਂ ਉਹਨੂੰ ਕਿਹਾ ਵੀ ਕੀ ਕੀਤਾ, ਉਹਨਾਂ ਨੇ ਖੈੜ ਪਿਆ ਖੈੜ ਦੱਸਿਆ, ਕਹਿਣ ਲੱਗੇ ਇਹਨੇ ਜ਼ਮੀਨ ਮੰਗੀ ਸੀ, ਇਹਦੇ ਕੋਲ ਕਮਾਈ ਸੀ ਭਗਤੀ, ਪਰ ਮੰਗ ਲਈ ਕੌਡੀ ਮੰਗਣਾ ਚਾਹੀਦਾ ਸੀ, ਰੱਬ ਦਾ ਨਾਮ ਨਿਰੰਕਾਰ ਅਤੇ ਘਰ ਦੀ ਕੋਈ ਚੀਜ਼ ਮੰਗਦਾ ਮੁਕਤ ਹੁੰਦਾ। ਪਰ ਹੁਣ ਆਇਆ ਸੀ ਸ਼ਰਨ, ਗੁਰੂ ਨਾਨਕ ਸਾਹਿਬ ਜੀ ਦੇ ਘਰ ਕੋਈ ਆਵੇ, ਉਹਦੇ ਸਾਧੂਆਂ ਕੋਲ ਕੋਈ ਆਵੇ, ਖਾਲੀ ਨਹੀਂ ਉਹ ਜਾਣ ਦਿੰਦੇ। ਕਹਿੰਦੇ ਫਿਰ ਮਰ ਗਿਆ ਹੈ? ਕਹਿੰਦੇ ਮਰਿਆ ਨਹੀਂ, ਇਸ ਤਰ੍ਹਾਂ ਦਿਆਂਗੇ ਤਾਂ ਦੂਜੇ ਦਾ ਨੁਕਸਾਨ ਹੋਏਗਾ। ਗਵਾਲੀਅਰ ਦੀ ਰਿਆਸਤ ਸਭ ਤੋਂ ਵੱਡੀ ਹੈ, ਉਸ ਰਾਜੇ ਦੇ ਘਰ ਸੰਤਾਨ ਨਹੀਂ, ਉਹਦੇ ਘਰ ਪੁੱਤਰ ਨਹੀਂ, ਇਹਦੀ ਇੱਥੇ ਮੌਤ ਹੋ ਕੇ ਉਸ ਰਾਜੇ ਦਾ ਪੁੱਤ ਬਣਾ ਕੇ ਭੇਜ ਦਿੱਤਾ ਹੈ, ਲੈ ਤੂੰ ਵੱਡੀ ਜ਼ਮੀਨ ਦਾ ਮਾਲਕ ਬਣ ਜਾ। ਸਤਸੰਗਿਓ, ਕਿੱਥੇ ਉਹ ਕੋਈ ਰਾਜਾ, ਕਿੱਥੇ ਕੋਈ ਫਕੀਰ ਬੈਠਾ, ਰੱਬ ਦੀਆਂ ਖੇਡਾਂ ਉਹ ਜਾਣੇ। ਬਸ ਅਸੀਂ ਤਾਂ ਉਹਨਾਂ ਨੂੰ ਜਿਸ ਠਾਕੁਰ ਸਿਓਂ ਨਾ ਕੀ ਚਾਰਾ ਤਾਕੋ ਕੇ ਜੈ ਸਦ ਨਮਸਕਾਰਾ, ਉਨੀ ਐਨਰਜੀ ਇਹ ਨਾਮ ਜਪਣ 'ਤੇ ਲਾ ਦਈਏ, ਗੁਰਬਾਣੀ ਪੜ੍ਹਨ 'ਤੇ ਲਾ ਦਈਏ, ਸੇਵਾ 'ਤੇ ਲਾ ਦਈਏ, ਉਹਦੇ 'ਚ ਤੋਂ ਬਹੁਤ ਕੁਝ ਖੱਟ ਲਾਂਗੇ, ਪਰ ਉਹਦੀ ਚੀਰ ਫਾੜ ਕਰਦਿਆਂ ਨੁਕਸਾਨ ਤਾਂ ਹੋ ਜਾਏਗਾ, ਲਾਭ ਕੁਛ ਵੀ ਨਹੀਂ ਕਹਾਉਣਾ। ਸਤਸੰਗਿਓ, ਸਤਿਗੁਰੂ ਜੀ ਕਿਰਪਾ ਕਰਨ, ਮੈਂ ਬੇਨਤੀ ਕਰਦਾ ਸਭ ਭਾਈ ਮੂਲੇ ਦੀ ਮੌਤ ਹੋ ਗਈ, ਬਚਨ ਹੋ ਗਿਆ, ਦਸਵੇਂ ਜਾਮੇ ਬਖਸ਼ਾਂਗੇ। ਜਦੋਂ ਇੱਧਰ ਉਹ ਕਿਵੇਂ ਬਖਸ਼ਦੇ ਨੇ ਕਵੀ ਜੀ ਨੇ, ਉੱਥੋਂ ਤਾਂ ਸਤਿਗੁਰੂ ਚਲੇ ਗਏ ਗੁਰੂ ਨਾਨਕ ਸਾਹਿਬ। ਦਸਵੇਂ ਜਾਮੇ 'ਚ ਕੀ ਹੋਇਆ ਸੰਖੇਪ ਜਾਂ ਇਤਿਹਾਸ ਜੋ ਤੁਹਾਨੂੰ ਸਾਖੀ ਪਤਾ ਹੈ, ਛੋਟੇ ਸ਼ਬਦਾਂ 'ਚ ਪਾ ਕੇ ਉਹਦੇ ਦਰਸ਼ਨ ਕਰੋ, ਪਰ ਇੱਕ ਵਾਰਾਂ ਪੂਰੇ ਸਤਿਗੁਰੂ 'ਤੇ ਭਰੋਸਾ ਕਰਕੇ ਇਹ ਪਿਆਰ ਨਾਲ ਪੜ੍ਹਨਾ ਜੇ। ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਗੁਰ ਮਹਾਰਾਜ ਜੀ ਲਈ ਪਿਆਰ ਜਾਂ ਅੰਦਰ ਪੈਦਾ ਕਰਕੇ ਫਿਰ ਪੜ੍ਹੋ। ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਪਤਿਤ ਉਦਾਹਰਨ ਸਤਿਗੁਰ ਮੇਰਾ, ਪਤਿਤ ਉਦਾਹਰਨ ਸਤਿਗੁਰ ਮੇਰਾ, ਮੋਇ ਤਿਸ ਕਾ ਪਰਵਾਸਾ, ਮੋਇ ਤਿਸ ਕਾ ਪਰਵਾਸਾ, ਮੋਇ ਤਿਸ ਕਾ ਪਰਵਾਸਾ, ਮੋਇ ਤਿਸ ਕਾ ਪਰਵਾਸਾ, ਉਹਦੇ ਭਰੋਸੇ 'ਤੇ ਜੀਵ ਇਹ ਪਿਆਰਿਓ, ਸੁੱਖ ਹੀ ਸੁੱਖ, ਐਵੇਂ ਮਨ 'ਤੇ ਭਰੋਸਾ ਨਾ ਕਰੀਏ, ਲੋਕਾਚਾਰੀ 'ਤੇ ਨਾ ਕਰੀਏ, ਉਹਦੇ 'ਤੇ ਕਰੀਏ। ਫਿਰ ਕਹਿੰਦੇ ਲਾਡ ਲੜਾਓ ਕੇ ਜ਼ਿੰਦਗੀ, ਜਿਵੇਂ ਤੁਸੀਂ ਬੱਚਿਆਂ ਨੂੰ ਲੜਾਉਂਦੇ ਹੋ ਨਾ ਲਾਡ, ਤੁਹਾਨੂੰ ਪਤਾ ਹੀ ਨਹੀਂ ਕਿੱਥੇ ਖੜ੍ਹੇ ਹੋ, ਬੱਚੇ ਨਾਲ ਲਾਡ ਲੜਾਉਂਦੇ ਹੋ। ਕਹਿੰਦੇ ਜੇ ਉਹਦੇ 'ਤੇ ਭਰੋਸਾ ਕਰਾਂਗੇ ਪੂਰੀ ਜ਼ਿੰਦਗੀ, ਜਿਵੇਂ ਲਾਡ ਕਰੀਦੇ ਨੇ, ਲਾਟਾਂ 'ਤੇ ਚਾਵਾਂ ਨਾਲ ਬਤੀਤ ਹੋਏਗੇ। ਸਤਿਗੁਰੂ ਦਾ ਬੱਚਾ ਨੇ ਤੇਰੇ ਭਰੋਸੇ ਪਿਆਰ ਮੈਂ ਲਾਡ ਲੜਾਇਆ, ਸੱਚਮੁੱਚ ਉਹ ਲੜਾਉਂਦਾ ਏ। ਹਾਂ, ਦਸਵੇਂ ਪਾਤਸ਼ਾਹ ਜੀ ਨੇ ਕਿਵੇਂ ਬਖਸ਼ਿਆ ਸੁਣੋ ਪਿਆਰ ਨਾਲ।
ਸ੍ਰੀ ਗੁਰੂ ਗੋਬਿੰਦ ਸਿੰਘ ਰੁਚਰ ਵਿਸਾਲਾ, ਜਬ ਵੀ ਬੈਠੇ ਤਖਤ ਕਿਰਪਾਲਾ।
ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਕੋਈ ਕੰਨ
ਸੰਗਤ ਕੋ ਉਧਾਰ ਬੋ ਕਰਹੀ ਪਰਬ ਤੇ ਦੁਸ਼ਟਨ ਕੋ ਹਰਹੀ
ਸਾਰੀ ਸੰਗਤ ਦਾ ਉਧਾਰ ਕਰਦੇ ਦੁਸ਼ਟ ਦੋਖੀ ਜਿਹੜੀ ਕੋਈ ਆਤਮਾ ਉੱਠਦੀ ਹੈ ਉਹਨਾਂ ਨੂੰ ਇਸ ਸਤਿਗੁਰੂ ਪਿਤਾ ਮਹਾਰਾਜ ਸਜ਼ਾ ਦਿੰਦੇ ਤੇ ਬਖਸ਼ਦੇ ਕੰਨ
ਏਕ ਬੈਸਨੋ ਸੁਣੀ ਪ੍ਰਸੰਸਾ ਗੁਰੂ ਬੜੋ ਸੋਡਿਨ ਅਵਤੰਸਾ
ਇੱਕ ਨਾ ਗੁਰੂ ਕੇ ਪਿਆਰਿਓ ਇੱਕ ਕੋਈ ਵੈਸ਼ਨੋ ਸਾਧ ਸੀ ਉਹਨੇ ਵੀ ਸਤਿਗੁਰੂ ਦੀ ਬੜੀ ਪ੍ਰਸੰਸਾ ਸੁਣੀ ਭਾਈ ਸੋਢੀ ਕੁਲ ਦੇ ਸਿਰਮੋਰ ਕਲਗੀਆਂ ਵਾਲੇ ਪਿਤਾ ਜੀ ਅੱਜ ਕੱਲ੍ਹ ਸ੍ਰਿਸ਼ਟੀ ਦੇ ਮਾਲਕ ਹਨ
ਸ੍ਰੀ ਨਾਨਕ ਸਥਾਨ ਸੋ ਬੈਸਾ ਕਰ ਤੋ ਉਧਾਰ ਦੇਤ ਉਪਦੇਸ਼ਾ
ਕਹਿਣ ਲੱਗੇ ਉਹ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਦੇ ਨੇ ਤੇ ਉਪਦੇਸ਼ ਕਰ ਕਰਕੇ ਰੂਹਾਂ ਦੇ ਵੇੜੇ ਪਾਰ ਕਰ ਰਹੇ ਕੰਨ
ਬਹੁ ਬਿਵੇਕ ਨਿਧ ਸੰਤ ਸਰੂਪਾ ਆਸ ਜਬ ਮਹਿਮਾ ਸੁਣੀ ਅਨੂਪਾ
ਇਹਨੂੰ ਪਤਾ ਲੱਗਾ ਵੀ ਉਹ ਬਿਵੇਕ ਦੇ ਖਜ਼ਾਨੇ ਕੰਨ ਸੰਤ ਸਰੂਪ ਕੰਨ ਬੜੀ ਵੱਡੀ ਹਸਤੀ ਹੈ
ਦਰਸ਼ ਹੇਤ ਚਲ ਕਰ ਸੋ ਆਵਾ ਅਵਲੋਕਨ ਆਚਾਰ ਲਲਚਾਵਾ
ਉਹਦਾ ਜੀ ਕੀਤਾ ਦਰਸ਼ਨ ਕਰਾਂ ਤੇ ਉਹ ਦਰਸ਼ਨ ਕਰਨ ਵਾਸਤੇ ਹਜ਼ੂਰ ਸਾਹਿਬ ਦੀ ਸਾਖੀ ਪਿਆਰ ਨਦੇੜ ਦੇ ਉੱਥੇ ਪਹੁੰਚਦਾ ਹੈ
ਕਹਿ ਆਖੇਰ ਗੁਰੂ ਤੇ ਕਾਲਾ ਸ਼ਸਤਰ ਸਜਾਏ ਸੋ ਬਹੁ ਵਿਸਾਲਾ
ਉਧਰ ਕਲਗੀਆਂ ਵਾਲੇ ਪਿਤਾ ਜੀ ਸ਼ਿਕਾਰ ਖੇਡਣ ਲਈ ਨਿਕਲੇ ਖਨ ਸ਼ਸਤਰ ਬਸਤਰ ਪਹਿਨੇ ਹੋਏ ਨੇ
ਬੁਜੈ ਮਨੋਜ ਬੈਸਨੋ ਜਾਈ ਸ਼੍ਰੀ ਬਿਵੇਕ ਨਿੰਦ ਹੈ ਕਿਹੇ ਥਾਈ
ਵੈਸ਼ਨੋ ਪੁੱਛਦਾ ਏ ਸਿੰਘਾਂ ਨੂੰ ਭਈ ਸਤਿਗੁਰੂ ਜੀ ਕਿੱਥੇ ਬਿਵੇਕ ਨਿੰਦ ਕਹਿੰਦਾ ਬਿਵੇਕ ਦਾ ਖਜ਼ਾਨਾ ਭਾਵ ਵੱਡੇ ਤੋਂ ਵੱਡਾ ਸ਼ਬਦ ਤੇਰੇ ਸਤਿਗੁਰਾਂ ਦੀ ਉਪਮਾ ਵਿੱਚ ਜੀ ਉਹ ਕਿੱਥੇ ਨੇ ਮੈਂ ਦਰਸ਼ਨ ਕਰਨ ਆਇਆ ਕਾਂ
ਦਰਸ਼ਨ ਕਰਨ ਮੋਰੇ ਬਿਲਾਖਾ ਸੁਣ ਕੇ ਇੱਕ ਸਿੱਖ ਤੇ ਸੋ ਪਾਖਾ
ਸਿੱਖ ਨੂੰ ਪੁੱਛਦਾ ਜੀ ਮੈਂ ਦਰਸ਼ਨਾਂ ਦੀ ਇੱਛਾ ਲੈ ਕੇ ਆਇਆ ਸੀ ਸਿੱਖ ਜਵਾਬ ਦਿੰਦਾ ਕੈ
ਸ੍ਰੀ ਗੁਰ ਅਬ ਤੋਹੇ ਅਗਾਰੀ ਗੈ ਸ਼ਿਕਾਰ ਉਜਾਰ ਮਜਾਰੀ
ਵੈਸ਼ਨੋ ਨੂੰ ਕਹਿਣ ਲੱਗੇ ਮਹਾਤਮਾ ਜੀ ਹੁਣੇ ਹੀ ਅਜੇ ਕਲਗੀਆਂ ਵਾਲੇ ਪਿਤਾ ਜੀ ਸ਼ਿਕਾਰ ਤੇ ਨਿਕਲੇ ਕੰਨ
ਯੋ ਸੁਣ ਤਰਕਨ ਭਾ ਮਨ ਮਾਹੀ ਕਰ ਉਦਾਰ ਉਚਿਤ ਇਹ ਨਾਹੀ
ਕਹਿਣ ਲੱਗੇ ਜਦੋਂ ਹੀ ਸ਼ਿਕਾਰ ਸ਼ਬਦ ਸੁਣਿਆ ਤੇ ਇਹਦੇ ਅੰਦਰ ਸੰਸਾ ਜਾਗ ਪਿਆ ਤਰਕ ਆ ਗਏ ਮੈਂ ਤੇ ਸੁਣਿਆ ਸੀ ਉਹ ਸੰਤ ਸਰੂਪ ਨੇ ਤੇ ਕਹਿੰਦੇ ਸ਼ਿਕਾਰ ਖੇਡਣ ਗਏ ਕੰਨ ਇਹ ਕੀ ਬਣਿਆ ਆਪਣੇ ਮਨ ਦੇ ਅੰਦਰ ਹੀ ਸੋਚਾਂ ਵਿੱਚ ਪੈ ਗਿਆ
ਦਇਆਹੀਨ ਜੋ ਜੀਵਨ ਮਾਰੈ ਸੋ ਕੈਸੇ ਹੈ ਜਗਤ ਉਧਾਰੈ
ਕਹਿਣ ਲੱਗੇ ਜਿਹੜਾ ਜੀਵਾਂ ਨੂੰ ਮਾਰਦਾ ਸ਼ਿਕਾਰ ਖੇਡ ਕੇ ਉਹ ਜਗਤ ਦਾ ਉਧਾਰ ਕਿਵੇਂ ਕਰ ਸਕਦਾ ਏ
ਤਦ ਮੈਂ ਆਇਓ ਅਬ ਚਲ ਕੈ ਜਾਓ ਸਦਨ ਇੱਕ ਵਾਰੀ ਮਿਲ ਕੇ
ਕਹਿਣ ਲੱਗੇ ਪਰ ਤਾਂ ਵੀ ਚਲੋ ਮੈਨੂੰ ਦੂਰੋਂ ਆਇਆ ਵਾ ਇੱਕ ਵਾਰੀ ਮਿਲ ਕੇ ਜ਼ਰੂਰ ਜਾਵਾਂ ਬੰਦਾ ਜਦੋਂ ਗੁਰੂ ਘਰ ਜੱਜ ਬਣ ਕੇ ਆਏਗਾ ਨਾ ਪਿਆਰਿਓ ਸੌ ਸਾਲ ਆਉਂਦਾ ਰਹੇ ਉਹਨੂੰ ਕਦੇ ਗੁਣ ਨਹੀਂ ਨਜ਼ਰ ਆਉਣਗੇ ਔਗਣ ਨਜ਼ਰ ਆਉਣਗੇ ਵੀ ਮੈਂ ਜੱਜਮੈਂਟ ਕਰਨੀ ਅੱਜ ਗੁਰੂ ਘਰ ਅੰਦਰ ਸੰਗਤ ਨੂੰ ਸਤਿਗੁਰਾਂ ਨੂੰ ਕੀਰਤਨ ਨੂੰ ਪਿਆਰਿਓ ਬਹੁਤ ਭਾਰੀ ਜ਼ਿੰਦਗੀ 'ਚ ਘਾਟਾ ਪੈਂਦਾ ਜੇ ਉਹੀ ਜਗ੍ਹਾ ਹੋਵੇ ਉਹੀ ਸਤਿਗੁਰੂ ਉਹੀ ਗੁਰੂ ਘਰ ਇੱਕ ਦਿਨ ਤਜਰਬਾ ਕਰਨਾ ਵੀ ਮੈਨੂੰ ਕੱਖ ਨਹੀਂ ਆਉਂਦਾ ਜੋ ਮੇਰੇ ਸਾਹਮਣੇ ਖੋਵੇ ਉਹ ਭਲੇ ਰੂਪ ਵਿੱਚ ਤੱਕਣਾ ਵੀ ਭਲਾ ਆਏ ਉਹ ਮੈਨੂੰ ਚੰਗਾ ਲੱਗੇ ਨਾ ਲੱਗੇ ਮੈਂ ਆਪਣੇ ਮਨ ਨੂੰ ਕਹਿਣਾ ਤੇਰੀ ਗਲਤੀ ਤੈਨੂੰ ਵੇਖਣਾ ਨਹੀਂ ਆ ਰਿਹਾ ਆਪਣੇ ਆਪ ਨਾਲ ਗੱਲਾਂ ਫਿਰ ਵੇਖਣਾ ਸਤਿਗੁਰੂ ਜੀ ਦੇ ਘਰੋਂ ਕੀ ਕੁਛ ਬਾਅਦ ਵਿੱਚ ਅੰਦਰ ਮਹਿਸੂਸ ਹੁੰਦਾ ਅਤੇ ਜਿਹੜਾ ਫਿਰ ਖੁੱਲ੍ਹੀ ਖੇਡ ਏ ਇਹ ਪਈ ਵੇਖਣਾ ਜੱਜ ਬਣ ਕੇ ਚੰਗਾ ਮਾੜਾ ਫਿਰ ਉਸ ਦਿਨ ਵੇਖ ਲੈਣਾ ਇੱਥੇ ਨਾ ਸਤਿਗੁਰੂ ਜੀ ਦੇ ਘਰ ਖਰਾ ਅਤੇ ਪਿਆਰ ਉਹ ਸੱਚਾ ਸੌਦਾ ਵਿਕਦਾ ਹੈ ਕਿਸੇ ਦੀ ਮਦਦ ਦੀ ਲੋੜ ਨਹੀਂ ਸਿਰਫ ਆਪਣੇ ਆਪ ਦੀ ਲੋੜ ਹੈ ਵੀ ਹਾਜ਼ਰ ਹੋ ਕੇ ਆ ਜਾਈਏ ਸਿੱਧਾ ਜੋ ਸਤਿਗੁਰੂ ਕਹਿੰਦੇ ਸਰੀਰ 'ਤੇ ਤਜਰਬਾ ਕਰਕੇ ਵੇਖੋ ਆਪੇ ਕੋਈ ਸ਼ੰਕਾ ਨਹੀਂ ਰਹਿਣਾ ਕੋਈ ਸਵਾਲ ਨਹੀਂ ਆਉਣਾ ਹੁੰਦਾ ਕੀ ਇਹ ਬੰਦਾ ਖੁਦ ਨਹੀਂ ਉਹ ਕਰਨਾ ਚਾਹੁੰਦਾ ਕਿਸੇ ਦੇ ਕੀਤੇ ਖੋਏ 'ਤੇ ਕਿੰਤੂ ਕਰਕੇ ਆਪਣਾ ਨੁਕਸਾਨ ਕਰਾ ਲੈਂਦਾ ਕਲਗੀਆਂ ਵਾਲੇ ਪਿਤਾ ਜੀ ਖੁਦ ਪਰਮੇਸ਼ਰ ਉਹਨਾਂ ਦੀ ਰਚਨਾ ਹੀ ਉਹਨਾਂ ਨੂੰ ਕਹਿਣ ਲੱਗਾ ਉਹ ਜੀ ਮਾਰਦੇ ਫਿਰਦੇ ਨੇ ਇਹ ਕਿਵੇਂ ਪੂਰੇ ਸਤਿਗੁਰੂ ਹੋਣਗੇ ਚਲੋ ਕਹਿੰਦਾ ਫਿਰ ਵੀ ਆਪਾਂ ਵੇਖਦੇ ਖਾਂ
ਅਸ ਵਿਚਾਰ ਕਰ ਵਹਿਰ ਪਦਾਰਾ ਜੇ ਮੈਂ ਗਮਣੇ ਮੁਖ ਉਦਾਰਾ।
ਇਹ ਸੋਚ ਕੇ ਉਧਰ ਚੱਲ ਪਿਆ ਜਿੱਧਰ ਕਲਗੀਆਂ ਵਾਲੇ ਪਿਤਾ ਦੀ ਦੱਸ ਪਈ ਖੈ।
ਕਰਦਿਆ ਖੇਰ ਬ੍ਰਿਤੇ ਕਾਲਾ ਜਾਇਬ ਲੋਕੇ ਦੀਨ ਦਿਆਲਾ।
ਜਿੱਥੇ ਦੀਨ ਦਿਆਲ ਜੀ ਸ਼ਿਕਾਰ ਖੇਡਣ ਵਾਸਤੇ ਗਏ, ਇਹਨੇ ਦੂਰੋਂ ਦਰਸ਼ਨ ਪਾ ਲਏ।
ਦਰਸ਼ਨ ਪਿਆ ਸੋ ਦੇਵ ਸਰੂਪਾ, ਭੁੱਖਣ ਅੰਗਨ ਬੀਚ ਅਨੂਪਾ।
ਕਹਿਣ ਲੱਗੇ ਖੋਇਆ ਕੀ ਪੀ ਜਦੋਂ ਸਤਿਗੁਰੂ ਪਿਤਾ ਜੀ ਗਏ, ਇਹ ਵੇਖ ਰਿਹਾ ਇਹ ਖਰਗੋਸ਼ ਨਿਕਲਿਆ ਸਹਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਖਰਗੋਸ਼ ਦੇ ਮਗਰ ਪੈ, ਉਹ ਸਹਿਮ ਜਾਂਦਾ ਥੋੜ੍ਹਾ ਜਿਹਾ ਕੋਈ ਦਬਕਾ ਮਾਰੇ ਤਾਂ ਤੁਸੀਂ ਕਦੇ ਵੇਖਿਆ ਹੀ ਕੌਣ ਹੈ। ਖੈਰ ਹੁਣ ਬਾਬਾ ਅਤਰ ਸਿੰਘ ਮਸਤੂਆ ਨੇ ਵਾਲਿਆਂ ਦੀ ਜੀਵਨੀ ਲਿਖੀ ਸੰਤ ਬਾਬਾ ਤੇਜਾ ਸਿੰਘ ਜੀ ਖੁਰਾ ਨੇ, ਉਹਨਾਂ ਨੇ ਇਸ ਘਟਨਾ ਨੂੰ ਬਹੁਤ ਪਿਆਰੇ ਸ਼ਬਦਾਂ 'ਚ ਲਿਖਿਆ ਹੈ। ਕਹਿੰਦੇ ਸਤਿਗੁਰੂ ਘੋੜੇ 'ਤੇ ਨੇ, ਕਲਗੀਆਂ ਵਾਲੇ ਪਿਤਾ ਜੀ ਸ਼ਸਤਰ ਬਸਤਰ ਪਹਿਨੇ ਹੋਏ, ਅਤੇ ਉਹ ਖਰਗੋਸ਼ ਦੇ ਮਗਰ ਭੱਜਦੇ ਨੇ, ਅਤੇ ਬੜੇ ਹੈਰਾਨ ਹੁੰਦੇ ਸਿੰਘ ਇਹ ਦਾਤਾ ਜੀ ਸ਼ੇਰਾਂ ਦਾ ਮੁਕਾਬਲਾ ਕਰਨ ਵਾਲੇ ਅੱਜ ਨਿੱਕੇ ਜਿਹੇ ਖਰਗੋਸ਼ ਨੂੰ ਕਿਉਂ ਮਾਰਨਾ ਚਾਹੁੰਦੇ ਨੇ, ਬੜਾ ਅਜੀਬ ਹੈ। ਸਤਿਗੁਰੂ ਸੱਚੇ ਪਾਤਸ਼ਾਹ ਔਰੰਗਜ਼ੇਬ ਵਰਗੇ ਜ਼ਾਲਮ ਬਾਦਸ਼ਾਹ ਦੇ ਜਰਲੈਣਾਂ ਨਾਲ ਮੱਥਾ ਲਾਉਣ ਵਾਲੇ ਖਰਗੋਸ਼ ਨੂੰ ਤਾਂ ਇੱਕ ਆਮ ਮਨੁੱਖ ਦਬਕਾ ਮਾਰ ਕੇ ਖਿਲਾਰ ਲੈਂਦਾ। ਸਤਿਗੁਰੂ ਕਿਸੇ ਨੂੰ ਨਹੀਂ ਕਹਿੰਦੇ, ਆਪ ਗਏ ਖਾਨ, ਉਹ ਨਿਕਲਿਆ ਝਾੜੀ ਦੇ ਨਾਲ, ਚੋਲਾ ਵੀ ਅੜਿਆ ਏ, ਬਸਤਰ ਵੀ ਥੋੜ੍ਹੇ ਪਾਟੂ ਨੇ, ਝਾੜੀਆਂ 'ਚ ਵੜਨਾ ਨਿੱਕਾ ਜਿਹਾ ਖੁੱਡ 'ਚ ਜਾਂ ਝਾੜੀਆਂ 'ਚ। ਪਰ ਬਹੁਤ ਪਿਆਰਾ ਬੱਚਾ ਨੇ, ਕਹਿੰਦੇ ਪੁੱਛਿਆ ਕਲਗੀਆਂ ਵਾਲਿਆ ਅੱਜ ਖਰਗੋਸ਼ ਨੂੰ ਕਿਉਂ ਮਾਰਨਾ ਚਾਹੁੰਦਾ ਏ। ਸਾਹਿਬ ਕਹਿਣ ਲੱਗੇ, ਖਰਗੋਸ਼ ਨੂੰ ਨਹੀਂ ਮਾਰਨਾ ਚਾਹੁੰਦੇ ਸਿੰਘੋ, ਭਾਈ ਮੂਲੇ ਦੀ ਰੂਹ ਨੂੰ ਧਾਰਨਾ ਚਾਹੁੰਦਾ ਖਾਂ। ਕਦੇ ਵਾਅਦਾ ਕੀਤਾ ਸੀ ਉਹਦੇ ਨਾਲ, ਅੱਜ ਨਿਭਾਉਣ ਆਇਆ ਖਾਂ। ਕਦੇ ਭੁੱਲ ਹੋ ਗਈ ਸੀ, ਵਿਛੜ ਗਿਆ, ਅੱਜ ਮਿਲਾਉਣ ਆਇਆ ਖਾਂ। ਕੋਈ ਟੁੱਟ ਗਿਆ ਸੀ, ਅੱਜ ਟੁੱਟੀ ਗੰਢਣ ਆਇਆ ਖਾਂ। ਜਦੋਂ ਉਸ ਨੂੰ ਮਾਰਿਆ, ਇਹ ਵੇਖ ਰਿਹਾ ਏ ਇਸ ਸਾਧੂ ਦੇ ਸਾਹਮਣੇ ਬੰਦਗੀ ਵਾਲਿਆਂ ਕੋਲ ਅੱਖ ਅਤੇ ਸੁਰਤੀ ਖੋਰ ਹੁੰਦੀ ਵੇਖਣ ਲਈ। ਪਿਆਰਿਓ, ਉਹਨਾਂ ਨੂੰ ਜਗਤ ਵੀ ਅਤੇ ਤੁਹਾਡੇ ਸਾਹਮਣੇ ਕੁਝ ਖੋ ਰਿਹਾ, ਹੋਰ ਤਰ੍ਹਾਂ ਉਹਨਾਂ ਨੂੰ ਰੱਬ ਦਿਖਾਉਂਦਾ ਹੈ ਅਤੇ ਆਮ ਮਨੁੱਖ ਨੂੰ ਹੋਰ ਤਰ੍ਹਾਂ ਦਿਖਾਉਂਦਾ ਹੈ। ਚੀਜ਼ ਨਹੀਂ ਬਦਲਦੀ, ਅਸੀਂ ਬਦਲਦੇ ਹਾਂ। ਪਿਆਰਿਓ, ਉਹਦੀ ਸੁਰਤੀ ਨੇ ਕਿ ਵੇਖਿਆ, ਪਹਿਲਾਂ ਤਾਂ ਸ਼ੱਕ ਇਹ ਸਹਿ ਨੂੰ ਮਾਰ ਦੇ, ਉਹਦੇ ਵਿੱਚੋਂ ਇੱਕਦਮ ਪ੍ਰਕਾਸ਼ ਨਿਕਲਿਆ, ਰੋਸ਼ਨੀ ਨਿਕਲੀ। ਉਹਨੂੰ ਵੇਖਿਆ ਇੱਕ ਬਹੁਤ ਸੋਹਣਾ ਦੇਵਤਾ ਸਰੂਪ ਉਸ ਨੂੰ ਸਰੀਰ ਬਣਿਆ ਨਜ਼ਰ ਆਇਆ ਕੈ।
ਬਣੀ ਰੁਚਰਤਾ ਕਾਮ ਲਜਾਵਾ, ਉਸਤਦ ਕਰਕੇ ਉਰਦ ਸਿਧਾਵਾ।
ਉਹਨੇ ਨਾ ਇੱਕਦਮ ਕਲਗੀਆਂ ਵਾਲੇ ਦੇ ਚਰਨਾਂ 'ਚ ਨਮਸਕਾਰ ਕੀਤੀ ਅਤੇ ਉਸਤਦ ਕੀਤੀ, ਸਾਹਿਬਾ ਬਖਸ਼ਣ ਵਾਲਿਆ, ਮੈਂ ਕਿਵੇਂ ਤੇਰਾ ਸ਼ੁਕਰ ਗੁਜ਼ਾਰ ਖੋਵਾਂ, ਅੱਜ ਤੂੰ ਬਖਸ਼ ਦਿੱਤਾ, ਮੈਨੂੰ ਬਖਸ਼ ਦਿੱਤਾ ਏ। ਉਹ ਆਤਮਾ ਬੋਲ ਰਹੀ ਅਤੇ ਇਹ ਸਾਧੂ ਸੁਣ ਰਿਹਾ ਮਹਾਤਮਾ, ਕਿਉਂਕਿ ਸਾਹਿਬਾਂ ਨੇ ਇੱਕੋ ਵਕਤ ਕਈ ਖੇਡਾਂ ਕਰਨੀਆਂ ਹੁੰਦੀਆਂ, ਉਹਦਾ ਉਧਾਰ ਵੀ, ਉੱਧਰੋਂ ਕੌਤਕ ਰਚਤਾ ਉਹਦਾ ਵੀ ਭਲਾ ਕਰਨਾ, ਉਹਨੂੰ ਵੀ ਅੰਦਰੋਂ ਪ੍ਰੇਰਨਾ ਆਪੇ ਕੀਤੀ, ਸ਼ੱਕ ਵੀ ਆਪੇ ਪਾਇਆ, ਦੂਰ ਵੀ ਆਪੇ ਕੀਤਾ। ਪਿਆਰਿਓ, ਇਹਦੇ ਰਾਹ 'ਤੇ ਤੁਰੇ ਰਹੀਏ ਨਾ, ਫਿਰ ਕੁਝ ਨਹੀਂ, ਇਹ ਲੇਖੇ ਜੋਖੇ ਨਹੀਂ ਕਰਦਾ, ਇਹਦਾ ਸੁਭਾਅ ਬਖਸ਼ੇਂਦੇ। ਪਰ ਹੁੰਦਾ ਕਿ ਜਦੋਂ ਅਸੀਂ ਮੂੰਹ ਹੀ ਮੋੜ ਲੈਂਦੇ ਹਾਂ, ਫਿਰ ਨਹੀਂ ਕਹਾਣੀ ਬਣਦੀ। ਰੱਬ ਕਰੇ ਕੋਈ ਸਿੱਖੀ ਤੋਂ ਮੂੰਹ ਮੋੜ ਕੇ ਘਰ ਨਾ ਬਹਿ ਜਾਵੇ, ਰੁੱਸ ਕੇ ਪਰੇ ਨਾ ਚਲਾ ਜਾਵੇ। ਭੁੱਲਾਂ ਸਭ ਤੋਂ ਖੁੰਦੀਆਂ ਨੇ, ਉਹ ਭੁੱਲਿਆਂ ਆਪ ਸਮਝਾਏ ਸੀ, ਉਹ ਬਖਸ਼ਦਾ ਏ। ਇਹ ਮਹਾਤਮਾ ਵੇਖ ਰਿਹਾ ਏ ਇਹ ਕੌਤਕ, ਉਹ ਰੂਹ ਆ ਕੇ ਸਤਿਗੁਰੂ ਦਾ ਸ਼ੁਕਰ ਕਰਦੀ, ਖਿਮਾ ਮੰਗਦੀ ਅਤੇ ਸਤਿਗੁਰੂ ਨੂੰ ਬਖਸ਼ਿਸ਼ ਦੇ ਕੇ ਦਰਗਾਹ ਨੂੰ ਤੋਰ ਰਹੇ ਕਨ।
ਜਬੇ ਚਰਤ ਵੈਸ਼ਨਵ ਦੇਖਾ, ਔਰ ਮੈਂ ਸ਼ਰਧਾ ਬਦੀ ਵਿਸ਼ੇਖਾ।
ਕੋਈ ਵੈਸ਼ਨੋ ਜਿਸ ਦੇ ਅੰਦਰ ਸ਼ੱਕ ਭਰ ਗਿਆ ਸੀ, ਇਹ ਘਟਨਾ ਵੇਖ ਕੇ ਸ਼ਰਧਾ ਭਰ ਗਈ ਹੈ। ਤੇ ਨੇੜੇ ਦਾ ਹੀ ਕੰਮ ਨਾ, ਸ਼ੱਕ ਅਤੇ ਸ਼ਰਧਾ ਬਹੁਤੀ ਦੂਰੀ ਨਹੀਂ। ਇਮਾਨੀਏ, ਚਾਹੇ ਇਹਦੇ ਨਾਲ ਸ਼ੱਕ ਭਰ ਲਓ, ਚਾਹੇ ਸ਼ਰਧਾ ਭਰ ਲਓ, ਗੱਲਾਂ ਭਰ ਲਓ, ਨਾਮ ਭਰ ਲਓ, ਪਰ ਦੋਨਾਂ ਦਾ ਫਰਕ ਕੇ ਕਿੱਕਰ ਬੀਜ ਲਓ, ਅੰਗੂਰਾਂ ਦਾ ਬੀਜ ਬੀਜ ਲਓ, ਫਲ ਆਪੋ ਆਪਣਾਈ। ਇਹ ਕਰਮਾ ਸੰਦੜਾ ਖੇਤ ਏ। ਉਹੀ ਮਹਾਤਮਾ, ਸ਼ੱਕ ਨਿਕਲ ਗਿਆ, ਸ਼ਰਧਾ ਕਲਗੀਆਂ ਵਾਲੇ ਪਿਤਾ ਲਈ ਅੰਦਰ ਬਹੁਤ ਵਧੇਰੇ ਭਰ ਗਏ।
ਪਦ ਅਰਬਿੰਦ ਦੋ ਲਪਟਾਵਾ, ਅਧਗ ਪ੍ਰੇਮ ਸੋ ਹਿਰਦਾ ਛਾਵਾ।
ਕਵੀ ਜੀ ਕਹਿੰਦੇ ਉੱਧਰ ਮੂਲੇ ਦਾ ਉਧਾਰ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਇਸ ਤਰ੍ਹਾਂ ਕੀਤਾ ਅਤੇ ਇੱਧਰ ਵੈਸ਼ਨੋ ਦੌੜ ਕੇ ਹੁਣ ਪੁੱਛਣਾ ਕੁਝ ਨਹੀਂ, ਚਰਨਾਂ 'ਤੇ ਲਿਪਟ ਗਿਆ ਸਤਿਗੁਰੂ ਜੀ ਦੇ ਅਤੇ ਕਲਗੀਆਂ ਵਾਲ ਇਹਦੇ ਚਰਨਾਂ ਨਾਲ ਲਿਪਟ ਕੇ ਬਹੁਤ ਪ੍ਰੇਮ ਕਰਦਾ ਏ, ਬਹੁਤ ਵੈਰਾਗ ਵਿੱਚ ਆ ਕੇ ਖਿਮਾ ਮੰਗਦਾ ਏ ਅਤੇ ਕਲਗੀਆਂ ਵਾਲ ਇਹ ਵੀ ਚਰਨ ਪਰਾਂ ਨਹੀਂ ਕਟਾਉਂਦੇ, ਨਾ ਕਟਾਉਣ, ਕਿਉਂਕਿ ਇਹਨਾਂ ਚਰਨਾਂ ਨੇ ਰੱਬ ਨੇ ਬਣਾਈ ਚਰਨ ਸਤਿਗੁਰੂ ਦੇ ਤਾਂ ਨੇ ਤਾਂ ਕਿ ਜਗਤ ਦਾ ਉਧਾਰ ਹੋ ਸਕੇ। ਸਤਸੰਗਿਓ, ਤਾਂ ਹੀ ਗੁਰਬਾਣੀ ਵਾਰ ਵਾਰ ਕਹਿੰਦੇ ਗੁਰੂ ਚਰਨਾਂ ਵੱਲ ਧਿਆਨ ਜਾਵੇ, ਇਹ ਚਰਨ ਗੁਰ ਕੇ ਚਰਨ ਜੀ ਕਾ ਨਿਸਤਾਰਾ ਬਣਦੇ ਨੇ, ਉਹ ਚਰਨ ਮਿਲੇ ਕਨ।
ਡੇਰੇ ਜਾਏ ਬੁਝਨੋ ਕੀਨਾ, ਕੌਣ ਹੋ ਤੋ ਜੋ ਕੀਓ ਬਦਹੀਨਾ।
ਫਿਰ ਇਹਨੇ ਡੇਰੇ ਜਾ ਕੇ ਪੁੱਛਿਆ ਉਹ ਜਿਹੜੀ ਮੈਂ ਰੂਹ ਵੇਖੀ ਸੀ ਉਹ ਕੌਣ ਹੈ। ਕਲਗੀਆਂ ਵਾਲ ਇਹਦੇ ਚਰਨ ਪਕੜੇ ਉਸਨੇ, ਉਸ ਤੋਂ ਬਾਅਦ ਡੇਰੇ ਜਾਂਦਾ ਏ। ਸਤਸੰਗਿਓ, ਸਾਨੂੰ ਮਾਣ ਚਾਹੀਦਾ ਨਾ ਕਲਗੀਆਂ ਵਾਲੇ ਪਿਤਾ 'ਤੇ, ਇਸ ਰੂਪ ਵਿੱਚ ਬਖਸ਼ ਦਿੰਦੇ ਨੇ। ਇੱਕ ਪੰਕਤੀ ਪੜ੍ਹੋਗੇ ਪਿਆਰ ਨਾਲ, ਸਤਿਗੁਰੂ ਦੇ ਪਿਆਰ ਵਿੱਚ ਲੋਕਾਂ ਨੂੰ ਮਾਣ ਹੁੰਦਾ ਜੀ ਮੇਰਾ ਪੁੱਤ ਡਾਕਟਰ ਬਣ ਗਿਆ ਜੇ, ਹਾਂ ਮੇਰਾ ਬਾਪ ਇਤਨਾ ਵੱਡਾ ਸਰਦਾਰ ਪੈਸੇ ਵਾਲਾ ਬਣ ਗਿਆ, ਸਾਨੂੰ ਕਿਹਦੇ 'ਤੇ ਮਾਣ? ਕਲਗੀਆਂ ਵਾਲੇ 'ਤੇ। ਖੁਸ਼ੀ ਨਾਲ ਕਿਹਾ ਕਰੋ ਮੈਨੂੰ ਦਿਓ ਵਧਾਈਆਂ ਜੀ, ਮੇਰਾ ਬਾਪ ਕਲਗੀਆਂ ਵਾਲਾ, ਮੈਨੂੰ ਦਿਓ ਵਧਾਈਆਂ ਜੀ, ਮੇਰਾ ਬਾਪ ਕਲਗੀਆਂ ਵਾਲਾ। ਮੈਨੂੰ ਦਿਓ ਵਧਾਈਆਂ ਜੀ, ਮੇਰਾ ਬਾਪ ਕਲਗੀਆਂ ਵਾਲਾ, ਮੈਨੂੰ ਦਿਓ ਵਧਾਈਆਂ ਜੀ, ਮੇਰਾ ਬਾਪ ਕਲਗੀਆਂ ਵਾਲਾ। ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ 'ਤੇ ਮਾਣ ਕਰੀ ਔਰ ਕਾਹਦਾ ਮਾਣ ਕਿਸੇ 'ਤੇ, ਉਹ ਝੂਠੇ ਨੇ, ਸੱਚਾ ਉਹ ਏ। ਡੇਰੇ ਆ ਕੇ ਪੁੱਛਦਾ ਜੀ ਉਹ ਜੋ ਕੁਝ ਮੈਂ ਤੱਕਿਆ, ਵੈਸ਼ਨੋ ਸਾਧੂ ਪੁੱਛਦਾ ਉਹ ਕੀ ਕਹਾਣੀ ਸੇ।
ਤੇ ਜਿਨ ਮੋਲੇ ਕੋ ਜੋ ਪ੍ਰਸੰਗਾ, ਗੁਰੂ ਸੁਣਾਏ ਦੀਨ ਤੇ ਸੰਗਾ।
ਕਹਿਣ ਲੱਗੇ ਉਹ ਜਦੋਂ ਪੁੱਛਿਆ ਤੇ ਸਤਿਗੁਰਾਂ ਨੇ ਭਾਈ ਮੋਲੇ ਦੀ ਸਾਰੀ ਕਹਾਣੀ ਸੁਣਾ ਦਿੱਤੀ ਵੀ ਕਦੇ ਇਸ ਤੋਂ ਭੁੱਲ ਹੋ ਗਈ ਸੀ, ਉਹਦੇ ਸਦਕਾ ਕੁਝ ਸਫ਼ਰ ਲੰਬਾ ਹੋ ਗਿਆ, ਅੱਜ ਇਹਦਾ ਜੰਮਣ ਮਰਨ ਦਾ ਸਫ਼ਰ ਮੁੱਕ ਗਿਆ ਖੈ।
ਇਸ ਪ੍ਰਕਾਰ ਸੁਣ ਪੇਕ ਸੋ ਬਰੀਤੀ, ਭਇਓ ਸਿੱਖ ਗੁਰ ਕੋ ਜੋਤ ਪ੍ਰੀਤੀ।
ਉਹ ਮਹਾਤਮਾ ਨੇ ਸਭ ਆਪਣੀ ਮਾਣ ਮਰਿਆਦਾ ਛੱਡ ਕੇ ਛੇਤੀ ਨਾਲ ਸਤਿਗੁਰੂ ਜੀ ਦੀ ਸਿੱਖੀ ਨੂੰ ਧਾਰਨ ਕਰ ਲਿਆ, ਵੀ ਇਹ ਤਾਂ ਇੱਕਦਮ ਦਰਗਾਹ 'ਚ ਪਹੁੰਚਾਉਣ ਵਾਲਾ ਧਰਮ ਏ, ਮੈਂ ਕਿੱਧਰ ਤੁਰਿਆ ਫਿਰਦਾ ਹੋਰ ਇਹ ਗੱਲਾਂ ਬਾਤਾਂ ਵਿੱਚ। ਇੱਕਦਮ ਸਤਿਗੁਰੂ ਜੀ ਦੀ ਸਿੱਖੇ ਦੇ ਵਿੱਚ ਸ਼ਮੂਲੀਅਤ ਕਰਦਾ ਕਹਿ।
ਯੂੰ ਮੋਲੇ ਨੇ ਸ਼ੁਭ ਗਤ ਪਾਈ, ਕਵ ਵਰਨਣ ਕਰ ਸਰਬ ਸੁਨਾਈ।
ਇਸ ਤਰ੍ਹਾਂ ਕਹਿੰਦੇ ਭਾਈ ਮੋਲੇ ਦੀ ਗਤੀ ਹੋਈ ਗੁਰੂ ਕੇ ਪਿਆਰਿਓ, ਫਿਰ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਕਰਤਾਰਪੁਰ ਪਹੁੰਚ ਜਾਂਦੇ ਖਨ। ਇਤਿਹਾਸ ਦਾ ਅਗਲਾ ਪ੍ਰਸੰਗ ਉੱਚੇ ਵੇ, ਕਰਤਾਰਪੁਰ ਦੇ ਅੰਦਰ ਸਤਿਗੁਰੂ ਜੀ ਨੇ ਆ ਕੇ ਇੱਕ ਨਵੀਂ ਖੇਡ ਰਚਾਈ ਵੀ ਕਿਧਰੇ ਬਾਹਰਲੇ ਲਿਬਾਸ ਨਾਲ ਨਾ ਜੁੜ ਜਾਣਾ, ਅੰਦਰ ਨੂੰ ਵੇਖਣਾ ਵੀ ਇਹ ਕਿੰਨਾ ਕੁ ਉੱਚਾ ਖੋਇਆ, ਨਾ ਤਾਂ ਲਿਬਾਸ ਲਾਣ ਨੂੰ ਕਹਿੰਦੇ ਅਤੇ ਨਾ ਹੀ ਲਿਬਾਸ ਨੂੰ ਸਭੋ ਕੁਝ ਕਹਿੰਦੇ ਕਹਿਣ। ਸਤਸੰਗਿਓ, ਸਤਿਗੁਰੂ ਜੀ ਨੇ ਕਰਤਾਰਪੁਰ ਰਚਨਾ ਰਚੇ, ਚਾਰ ਚਫੇਰੇ ਤੋਂ ਸੰਗਤ ਪਤਾ ਨਹੀਂ ਕਿੱਥੋਂ ਕਿੱਥੋਂ ਚੱਲ ਕੇ ਆਉਂਦੀ ਦਰਸ਼ਨ ਕਰਨ, ਕਿਉਂਕਿ ਚਾਰਾਂ ਕੁੰਟਾਂ ਵਿੱਚ ਮਹਿਮਾ ਜੋਗੀਆਂ ਨੂੰ ਜਿੱਤ ਲਿਆਏ, ਬ੍ਰਾਹਮਣ ਜਿੱਤੇ ਗਏ, ਸ਼ੂਦਰ ਵੈਸ ਜਿੱਤੇ ਗਏ, ਸੀਆਂ ਸੁਨੀ ਜਿੱਤੇ ਗਏ, ਬਗਦਾਦ ਅਤੇ ਮੱਕੇ ਵਾਲੇ ਜਿੱਤੇ ਗਏ, ਵਾਪਸ ਆਏ ਕਹਿਣ। ਬੜੀ ਸੰਗਤ, ਬਹੁਤ ਵਧੇਰੇ ਭੀੜ ਲੱਗ ਜਾਂਦੀ ਹੈ, ਪਰ ਹੁਣ ਸਤਿਗੁਰੂ ਜੀ ਨੇ ਇੱਥੇ ਕੌਤਕ ਰਚਨਾ ਏ, ਅਚਲ ਬਟਾਲੇ ਵਿੱਚ ਬੈਠੇ ਕੁਝ ਉਹ ਲੋਕ ਜਿਨ੍ਹਾਂ ਨੂੰ ਅਜੇ ਵੀ ਆਪਣੀਆਂ ਰਿਧੀਆਂ ਸਿੱਧੀਆਂ ਉਹਨਾਂ 'ਤੇ ਮਾਣ ਏ, ਉਹ ਤੋੜਨ ਲਈ ਸਤਿਗੁਰੂ ਪਿਤਾ ਜੀ ਕਿਵੇਂ ਰਚਨਾ ਰਚਦੇ ਹਨ। ਦੋ ਕੁ ਮਿੰਟ ਮਿਲ ਕੇ ਆਖੋ ਸਾਰੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਅੱਜ ਸਵੇਰੇ ਨਾ ਸਤਿਗੁਰੂ ਜੀ ਲੜੀ ਔਰ ਕਥਾ 'ਚ ਜੋ ਸ਼ਬਦ ਚੱਲ ਰਿਹਾ ਏ, ਬਚਨ ਕਰਦੇ ਸਨ ਸੇਵਕ ਪਾਏ ਸੀ ਜਨ ਮਿਲੇ ਜਿਨ ਹਰਕਾ ਜਪ ਜਪਿਆ। ਪਿਆਰੋ ਸਤਿਗੁਰਾਂ ਦਾ ਬਚਨ 787 ਅੰਗ 'ਤੇ ਕਹਿੰਦੇ ਜਦੋਂ ਸੇਵਕ ਬਣ ਕੇ ਉਹਨੂੰ ਮਿਲਣ ਲਈ ਅਰਦਾਸਾਂ ਕਰੋਗੇ ਗੁਰੂ ਘਰ ਕਿਉਂ, ਉਹਨੂੰ ਮਿਲਣ ਲਈ ਸਿਮਰਨ ਪਾਠ ਕਥਾ ਕੀਰਤਨ ਕਿਉਂ, ਉਹਨੂੰ ਮਿਲਣ ਲਈ ਤਾਂ ਵਿੱਚ ਵਿੱਚ ਚੇਤਾ ਕਰ ਇਹਦਾ ਭੁੱਲ ਇਹਨਾਂ ਜਾਵੇ ਕਿਉਂ ਆਏ। ਕਹਿੰਦੇ ਜੇ ਪ੍ਰੇਮ ਨਾਲ ਸੇਵਕ ਬਣ ਕੇ ਕਰੋਗੇ ਤਾਂ ਉਹ ਤੁਹਾਡੀ ਆਵਾਜ਼ ਖਾਲੀ ਨਹੀਂ ਜਾਣ ਦੇਵੇਗਾ, ਸੇ ਜਨ ਮਿਲੇ ਉਹ ਜ਼ਰੂਰ ਮਿਲਾਏਗਾ। ਉਹ ਸਤਿਗੁਰੂ ਕਿਰਪਾ ਕਰਨ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਅਗਲੇ ਪ੍ਰਸੰਗ ਰਾਹੀਂ ਬੜੇ ਉੱਚੇ ਉੱਚੇ ਉਪਦੇਸ਼ ਦੇ ਰਹੇ ਨੇ, ਸੁਣਨਾ ਪਿਆਰ ਨਾਲ 5 ਕੁ ਮਿੰਟ।
ਬੇਗ ਫਕੀਰਿਓ ਤਜੋ ਸਰੀਰਾ, ਸੰਸਾਰੀ ਪੈਰੇ ਪੁਨਚੀਰਾ।
ਜਿਹੜੇ ਮਹਾਰਾਜ ਜੀ ਨੇ ਉਦਾਸੀਆਂ ਵੇਲੇ ਉਦਾਸੀ ਦਾ ਬਾਣਾ ਪਾਇਆ ਸੀ ਨਾ ਲਿਬਾਸ, ਉਸ ਤਰ੍ਹਾਂ ਦੇ ਖੜਾਵਾਂ, ਕਦੇ ਕਿਹੜੇ ਕੱਪੜੇ ਕਦੇ ਕਿਹੜੇ, ਉਤਾਰ ਕੇ ਜਿਵੇਂ ਗ੍ਰਸਤੀ ਕੰਮ ਕਾਰ ਵਾਲੇ ਕੱਪੜੇ ਪਾਉਂਦੇ, ਸਤਿਗੁਰੂ ਜੀ ਨੇ ਉਹ ਪਹਿਨ ਲਏ।
ਗ੍ਰਿਹੀ ਕਰਾਵਨ ਲਗੇ ਵਿਸਾਲਾ, ਦੇਗ ਚਲਾਵੇਂ ਪਰਮ ਕਿਰਪਾਲਾ।
ਤੇ ਆ ਕੇ ਨਾ ਖੇਤੀ ਕਰਾਉਣ ਲੱਗ ਗਏ ਕਰਤਾਰਪੁਰ, ਪਰਮ ਕਿਰਪਾਲੂ ਜੀ ਜਿਵੇਂ ਸਾਰੇ ਕੰਮ ਮੁਕਾ ਆਏ ਨੇ। ਆਮ ਮਨੁੱਖ ਨਹੀਂ ਜਾਂਦਾ ਕੰਮ ਕਾਰ ਵੇੜ ਕੇ, ਕਹਿੰਦਾ ਹੁਣ ਆਪਾਂ ਖੇਤੀ ਕਰੀਏ। ਸਤਿਗੁਰਾਂ ਨੇ ਕੀ ਕਰਨੀ ਖੇਤੀ, ਆਪ ਪਰਮੇਸ਼ਰ ਏ ਸ੍ਰਿਸ਼ਟੀ ਦਾ ਮਾਲਕ, ਸਾਨੂੰ ਦੱਸਣ ਲਈ ਕਿਰਤ ਕਰਦੇ ਰਹਿਣਾ ਅਤੇ ਕਰਤੇ ਨੂੰ ਚੇਤੇ ਕਰਦੇ ਰਹਿਣਾ, ਬਾਹਰਲੇ ਕਿਸੇ ਨਾਲ ਨਾ ਜੁੜਨਾ। ਪਰ ਕੀ ਕਿਉਂ ਕੱਪੜੇ ਪਾਏ, ਜਵਾਬ ਆਉਣ ਵਾਲੇ ਲਾਈਨਾਂ ਵਿੱਚ ਆਪਾਂ ਤੱਕਾਂਗੇ। ਸਤਿਗੁਰੂ ਖੇਤੀਬਾੜੀ ਕਰਾ ਰਹੇ ਕਨ
ਦਰਸ਼ਨ ਕਰਨ ਹੇਤ ਸਿੱਖ ਆਵੈ ਕੇਤਕ ਰਹਿ ਘਰ ਕੇਤਕ ਜਿਸਦਾਵੈ।
ਜਿਹੜੇ ਦਰਸ਼ਨ ਕਰਨ ਸਿੱਖ ਆਉਂਦੇ ਨੇ ਧੁੰਮਾਂ ਪਈਆਂ ਨੇ, ਕੋਈ ਉੱਥੇ ਰਹਿ ਜਾਂਦੇ ਕਨ ਤੇ ਕਈ ਕੁਝ ਦਿਨ ਰਹਿ ਕੇ ਵਾਪਸ ਘਰਾਂ ਨੂੰ ਚਲੇ ਜਾਂਦੇ ਕਨ।
ਸਵਾ ਜਾਮ ਨਿਸ ਰਹਿ ਸਦਾਈ ਹੋਤ ਕੀਰਤਨ ਸਭ ਸੁਖਦਾਈ।
ਕਹਿਣ ਲੱਗੇ ਅੰਮ੍ਰਿਤ ਵੇਲਾ ਖੁੰਦਾ ਏ, ਕੱਚਾ ਕੀਰਤਨ ਖੁੰਦੇ ਨੇ, ਸਮਾਧੀਆਂ ਲੱਗਦੀਆਂ ਨੇ, ਹਰ ਕਿਸੇ ਦੀ ਮਨ ਮੰਗੀ ਮੁਰਾਦ ਪੂਰੀ ਖੁੰਦੀ ਕੈ।
ਸਤ ਨਾਮ ਕੋ ਸਿਮਰਨ ਕਰਨਾ ਇਹ ਉਪਦੇਸ਼ ਸਰਪ੍ਰਤ ਵਰਨਾ।
ਕਹਿਣ ਲੱਗੇ ਸਤਿਗੁਰੂ ਜੀ ਸਾਰਿਆਂ ਨੂੰ ਵਾਹਿਗੁਰੂ ਦੇ ਸਿਮਰਨ ਕਰਨ ਦਾ ਉਪਦੇਸ਼ ਕਰਦੇ ਕਹਿਣ ਭਈ ਨਿਰੰਕਾਰ ਦਾ ਸਿਮਰਨ ਕਰੋ, ਉਹਦੇ ਤੋਂ ਬਗੈਰ ਕੋਈ ਕਹਾਣੀ ਨਹੀਂ ਜੇ ਬੰਨੇ, ਉਹਦੇ ਨਾਲ ਕੀ ਸਭੋ ਕੋਜੇ। ਸਤਿਗੁਰੂ ਕਹਿੰਦੇ ਖਰਕੇ ਨਾਮ ਖੀਨ ਬੇਤਾਲ, ਨਾਮ ਤੋਂ ਬਗੈਰ ਤੇ ਜ਼ਿੰਦਗੀ ਤਾਲ ਵਿੱਚ ਆਉਣੀ ਕੋਈ ਨਹੀਂ। ਇਹ ਜਿਹੜੇ ਸਿੱਧ ਜੋਗੀ ਬੇਤਾਲੇ ਤਾਂ ਹੀ ਨੇ ਨਾ, ਸ਼ਕਤੀ ਖੈ ਪਰ ਲੋਕਾਂ ਤੋਂ ਵਾਹਵਾ ਲੈ ਰਹੇ। ਉਹੀ ਆਮ ਬੰਦਾ ਮਾਇਆ ਇਕੱਠੀ ਕਰਕੇ ਵਾਹਵਾ ਲੈਂਦਾ ਹੈ, ਉਹ ਜਪ ਤਪ ਕਰਕੇ ਲੈ ਰਹੇ ਬੇਤਾਲਾ ਜੀਵਨ। ਸਾਹਿਬ ਕਹਿੰਦੇ ਨਾਮ ਇਹ ਜ਼ਿੰਦਗੀ ਨੂੰ ਇੱਕ ਤਾਲ ਵਿੱਚ ਲਿਆਏਗਾ, ਇੱਕ ਸੁਰ ਵਿੱਚ ਲਿਆਏਗਾ। ਸਤਿਗੁਰੂ ਜੀ ਸਾਰਿਆਂ ਨੂੰ ਨਾਮ ਨਾਲ ਜੋੜੀ ਜਾ ਰਹੇ ਕਨ।
ਨੀਚ ਕੇ ਉੱਚ ਰਾਇ ਕੇ ਰੰਕਾ ਸਿਮਰੇ ਤੇ ਜਮ ਜਾਏ ਅੰਤਕਾ।
ਆ ਦੇਖੋ ਬਿਲਕੁਲ ਦੋ ਪੰਕਤੀਆਂ ਚ ਗੱਲ ਮੁਕਾ ਦਿੱਤੀ, ਭਾਵੇਂ ਕੋਈ ਉੱਚਾ ਏ ਕੋਈ ਨੀਵਾਂ ਏ, ਜਿਹੜਾ ਵੀ ਉਹਦਾ ਨਾਮ ਜਪੇਗਾ, ਹਰ ਗਰੀਬ ਅਮੀਰ ਦਾ ਨੀਚ ਉੱਚ ਦਾ ਬੇੜਾ ਨਾਮ ਹੀ ਪਾਰ ਕਰੇਗਾ। ਇਹਨੇ ਹੀ ਕਰਨਾ ਏ ਪਿਆਰਿਓ। ਤਾਂ ਹੀ ਸਤਿਗੁਰੂ ਜੀ ਅੰਮ੍ਰਿਤ ਦੀ ਦਾਤ ਦੇ ਕੇ ਜਿੱਥੇ ਨਿਤਨੇਮ ਕਰਨ ਨੂੰ ਗੁਰਬਾਣੀ ਪੜ੍ਹਨ ਦਾ ਹੁਕਮ ਕਰਦੇ, ਉੱਚੇ ਨਾਮ ਦਿੰਦੇ, ਨਾਮ ਜਪਣ ਦਾ ਹੁਕਮ ਖੁੰਦਾ ਕਹਿ।
ਸ਼ੁੱਧ ਅਸ਼ੁੱਧ ਜਪੈ ਜੇ ਕੋਈ ਮਨ ਵਿਕਾਰ ਤੇ ਨਿਰਮਲ ਹੋਈ।
ਹੋਰ ਵੇਖ ਲਓ ਕਹਿੰਦੇ ਸ਼ੁੱਧ ਜਿਨ੍ਹਾਂ ਦੇ ਖਿਰਦੇ ਪਵਿੱਤਰ ਉਹ ਵੀ ਜਪਣਗੇ, ਉਹ ਵੀ ਉਹਨਾਂ ਦਾ ਵੀ ਭਲਾ ਜਿਨ੍ਹਾਂ ਦੇ ਅੱਜ ਖਿਰਦੇ ਪਵਿੱਤਰ ਨਹੀਂ ਅਸ਼ੁੱਧ। ਆਮ ਤੌਰ 'ਤੇ ਇਹ ਭਜਨ ਦਾ ਤਰੀਕਾ ਜੀ ਸਾਡੇ ਵਰਗੇ ਪਾਪੀਆਂ ਦੇ ਕਰਮਾਂ 'ਚ ਖਿੱਚੋ। ਮਹਾਰਾਜ ਕਹਿੰਦੇ ਤੁਸੀਂ ਪਾਪੀ ਜ਼ਰੂਰ ਜਪਿਆ ਜੇ ਤੁਹਾਡੇ ਇੰਨੇ ਪਾਪ ਦੂਰ ਕਰਨੇ ਨੇ। ਪਾਪੀ ਏ ਚਾਹ ਕਪੁੰਨੀ ਏ ਕਿਸੇ ਹਾਲਤ ਵਿੱਚ ਹੈ, ਸਾਨੂੰ ਆਪਣੇ ਪਾਪਾਂ ਨੂੰ ਵੇਖਦੇ ਹਾਂ। ਸਾਹਿਬ ਕਹਿੰਦੇ ਉਹਦੀ ਬਖਸ਼ਿਸ਼ ਨੂੰ ਵੇਖੋ, ਸੈਂਕੜੇ ਮਨ ਲੱਕੜ ਇੱਕ ਅੱਗ ਦੀ ਚਿੰਗਾੜੀ ਸਾੜ ਕੇ ਰੱਖ ਦਿੰਦੀ ਏ, ਲੱਖਾਂ ਜਨਮਾਂ ਦੇ ਪਾਪ ਇੱਕ ਵਾਹਿਗੁਰੂ ਨਾਮ ਕੱਟ ਕੇ ਰੱਖ ਦਿੰਦਾ ਹੈ। ਉਹਦੇ ਭਰੋਸੇ 'ਤੇ ਜਿਉਣ ਆਏ, ਉਹ ਨਾਮ ਦੀ ਬਰਕਤ ਵੇਖਣੀ, ਆਪਣੇ ਗੁਣ ਔਗਣ ਨਾ ਵੇਖਣਾ।
ਪ੍ਰਾਪਤ ਗਿਆਨ ਬੰਦ ਸਭ ਖੋਏ ਇਹ ਸਮਨਾ ਸੁਖੇਨ ਕਲ ਕੋਏ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਉਹਦੇ ਨਾਲ ਪ੍ਰਾਪਤ ਗਿਆਨ ਖੋਣਾ ਹੈ ਨਾ, ਉਹਦੇ 'ਚੋਂ ਜਿਹੜਾ ਸੁੱਖ ਨਿਕਲਣਾ ਉਹਦੇ ਮੁਕਾਬਲੇ 'ਚ ਕੋਈ ਵੀ ਤਰੀਕਾ ਨਹੀਂ ਜੇ। ਹੋਰ ਕੋਈ ਸੁੱਖ ਲੈਣ ਦਾ ਨਾਮ 'ਚੋਂ ਨਿਕਲੇਗਾ ਆਤਮ ਗਿਆਨ, ਉਹਦੇ 'ਚੋਂ ਨਿਕਲੇਗਾ ਸੱਚਾ ਸੁੱਖ। ਅਤੇ ਫਿਰ ਤੁਸੀਂ ਆਖੋਗੇ ਨਾ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ। ਉਹ ਰਾਜ ਵਿੱਚ ਵੀ ਸੁੱਖ ਨਹੀਂ ਏ ਜਿਹੜਾ ਪ੍ਰਭੂ ਜੀ ਤੁਹਾਡੀ ਸੇਵਾ ਵਿੱਚ ਸੁੱਖ ਮਿਲਦਾ ਏ। ਸਤਸੰਗਿਓ ਇਹ ਬਰਕਤਾਂ ਦੱਸ ਰਹੇ ਨੇ ਤਮਾਮ ਨਾਮ ਦੀਆਂ। ਜਦੋਂ ਸੋਝੀ ਨਹੀਂ ਹੁੰਦਾ ਤਾਂ ਕਹਿੰਦੇ ਘੜੀ ਮੁੜੀ ਵਾਹਿਗੁਰੂ ਕਰੀ ਜਾਂਦੇ ਨੇ ਪਿਆਰਿਓ। ਜਦੋਂ ਸੋਝੀ ਪਾਉਂਦੀ ਏ ਅਤੇ ਹੋਰ ਕੋਈ ਗੱਲ ਕਰਨ ਨੂੰ ਜੀ ਨਹੀਂ ਕਰੇਗਾ, ਕਰਨ ਨੂੰ ਇਹ ਕੁਝ ਕਰੇਗਾ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਉਹ ਕਹਿੰਦੇ ਉਹ ਕਹਾਣੀਆਂ ਅਤੇ ਗੱਲਾਂ ਨਾ ਸੁਣਾਓ, ਹੁਣ ਇਹਨੂੰ ਬੰਦ ਕਰ ਲਓ, ਕਿਉਂਕਿ ਹੁਣ ਪਿਆਰਾ ਕੇਵਲ ਉਹਦਾ ਨਾਮ ਹੀ ਅੰਦਰ ਚੰਗਾ ਪਿਆ ਲੱਗਦਾ ਹੈ। ਰਸ ਮਾਣ ਲੈਣ ਦਿਓ, ਸਮਾਂ ਹੋ ਗਿਆ, ਕੱਲ੍ਹ ਨੂੰ ਅੱਗੇ ਤੁਰਾਂਗੇ। ਕਰਤਾਰਪੁਰ ਵਿੱਚ ਬਰਕਤਾਂ ਵੰਡੀਆਂ ਜਾ ਰਹੀਆਂ, ਅੱਜ ਵੀ ਉਹ ਵੰਡੀਆਂ ਜਾ ਰਹੀਆਂ ਨੇ ਜਿਨ੍ਹਾਂ ਨੇ ਉਦੋਂ ਸੁਣ ਕੇ ਮੰਨ ਲਿਆ ਝੋਲੀਆਂ ਭਰੀਆਂ, ਜੇ ਅੱਜ ਸੁਣ ਕੇ ਉਹਦੇ ਨਾਲ ਜੁੜਾਂਗੇ, ਝੋਲੀਆਂ ਸਾਡੀਆਂ ਸਤਿਗੁਰੂ ਆਪ ਤਰੁੱਟ ਕੇ ਭਰਨਗੇ। ਇੰਨੇ ਬਚਨ ਪ੍ਰਵਾਨ ਕਰਨੇ, ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਕਰਨੀ ਸਾਧ ਸੰਗਤ। ਆਓ ਆਪ ਜੀ ਅਗਲਾ ਪ੍ਰੋਗਰਾਮ ਕੀਰਤਨ ਦੇ ਰੂਪ ਅੰਦਰ ਅਤੇ ਹੋਰ ਜਿਹੜੇ ਸਮਾਗਮਾਂ ਲਈ ਅਨਾਊਂਸਮੈਂਟ ਸਰਵਨ ਕਰੀਏ। ਫਤਿਹ ਬੁਲਾ ਉੱਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।